ਇੱਕ ਇਹ ਗੱਲ ਕਹੀ, ਉਹਦੀ ਮੁਕਤੀ ਪਹਿਲੇ ਤੇਰੀ ਬਾਅਦ 'ਚ ਧਿਆਨ ਦੇਣਾ। ਅਤੇ ਦੂਜੀ ਗੱਲ ਕਹੀ, ਕਹਿਣ ਲੱਗੇ ਡਰੋਲੀ, ਇਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜਿੱਥੇ ਤੂੰ ਸਾਨੂੰ ਗੱਲ ਕਹੀ ਹੈ, ਕੀਰਤਨ ਹੋ ਰਿਹਾ, ਸ਼ਹੀਦੀ ਫੌਜਾਂ ਬੈਠੀਆਂ, ਸੰਗਤ ਬੈਠੀ ਹੈ। ਉਹ ਡਰੋਲੀ, ਭਾਵੇਂ ਉਹ ਵੱਧ ਘੱਟ ਬੋਲਦਾ, ਨਿੰਦਿਆ ਕਰਦਾ, ਪਰ ਤੂੰ ਇਸ ਦਰਬਾਰ 'ਚ ਉਹਦੀ ਗੱਲ ਕਹੀ ਹੈ, ਗੁਰੂ ਨਾਨਕ ਦੀ ਹਾਜ਼ਰੀ ਇਸ ਦਰਬਾਰ ਵਿੱਚ ਤੂੰ ਉਹਦੀ ਲਵਾ ਦਿੱਤੀ। ਆਖੋ ਸਤਨਾਮ। ਇਹ ਖਾਲਸਾ ਜੀ, ਬੜੀ ਪਿਆਰੀ ਪੜ੍ਹਾਈ ਜੇ, ਮੈਨੂੰ ਪਤਾ ਇਸ ਪੰਡਾਲ ਵਿੱਚ ਉੱਤਮ ਵਪਾਰੀ ਦੀ ਲਾਈਨ 'ਤੇ ਭਾਵੇਂ ਕੋਈ ਕੋਈ ਹੋਏਗਾ, ਲੇਕਿਨ ਥੋੜ੍ਹਾ ਥੋੜ੍ਹਾ 5-10 ਪੈਸੇ ਵਿੱਚ ਤੁਰ ਪੋਗੇ ਤਾਂ ਜ਼ਿੰਦਗੀ 'ਚ ਚੱਲਣ ਦਾ ਮਜ਼ਾ ਆ ਜਾਏਗਾ। ਗੁਰੂ ਪਿਆਰਿਓ, ਬਾਹਰ ਦੀ ਦੁਨੀਆ ਦਾ ਅਤੇ ਇੱਕ ਨਾਮ ਜਪਣ ਵਾਲੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦੇ ਮੁਤਾਬਕ ਸੰਗਤ ਕਰਨ ਵਾਲੇ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਜ਼ਮੀਨ ਬਾਹਰਲੀ ਦੁਨੀਆ ਕਹਿੰਦੀ ਹੈ, ਫਲਾਣੇ ਨੇ ਇੰਝ ਕਿਹਾ 125 ਗੁਣਾ ਜ਼ਿਆਦਾ ਜਵਾਬ ਦੇ, ਲੇਕਿਨ ਇਹ ਸਕੂਲ 'ਤੇ ਕੁਝ ਹੋਰ ਸਿਖਾਉਂਦਾ, ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣੇ ਆਈ। ਇਹ ਉੱਤਮ ਵਪਾਰੀ ਦੀ ਨਿਸ਼ਾਨੀ, ਨਿੰਦਿਆ ਦਵੈਸ਼ ਇਹਨਾਂ ਦੇ ਨੇੜੇ ਨਹੀਂ। ਗੁੱਸਾ ਨਾ ਕਰਿਓ, ਤੁਹਾਨੂੰ ਜ਼ਰਾ ਜਿਹਾ ਕੋਈ ਬੀਬੀ ਉਹ ਆ ਕੇ ਕਹਿ ਦੇਵੇ ਫਲਾਣੀ ਬੀਬੀ ਨੇ ਤੇਰੇ ਬਾਰੇ ਇੰਝ ਕਿਹਾ, ਅਤੇ ਨਾਲ ਹੀ ਛਾਤੀ ਚੌੜੀ ਹੋ ਜਾਂਦੀ ਹੈ, 4-5 ਗੱਲਾਂ ਅਸੀਂ ਉਹਦੀਆਂ ਸੁਣਾਉਂਦੇ ਹਾਂ, ਉਹ ਕੀ ਇਹ? ਅਤੇ ਇੱਕ ਮਹਾਂਪੁਰਸ਼ ਦਾ ਹਿਰਦਾ ਕਿੱਥੇ ਹੈ? ਕਿਸੇ ਨੇ ਕਿਹਾ ਜੀ ਫਲਾਣਾ ਇੰਝ ਕਹਿੰਦਾ, ਅਤੇ ਕਹਿੰਦੇ ਤੇਰੀ ਮੁਕਤੀ ਬਾਅਦ 'ਚ ਉਹਦੀ ਪਹਿਲੇ। ਗੱਜ ਕੇ ਆਖੋ ਸਤਨਾਮ। ਗੁਰੂ ਪਿਆਰਿਓ, ਅੱਜ ਇਹ ਪ੍ਰਚਾਰ ਦੀ ਅੱਤ ਲੋੜ ਜੇ। ਮੈਨੂੰ ਬਚਨ ਯਾਦ ਆ ਗਿਆ, ਆ ਜਲੰਧਰ ਦਾ ਇੱਕ ਸਰੀਰ ਹੈ, ਗੁਰੂ ਪਿਆਰਿਓ, ਉਹਦੀ ਸ਼ਾਦੀ ਹੋਈ, 5 ਮਹੀਨੇ ਬਾਅਦ ਤਲਾਕ ਹੋ ਗਿਆ। ਲੁਧਿਆਣੇ ਕਿਸੇ ਮਹਾਂਪੁਰਸ਼ਾਂ ਦੀ ਸੰਗਤ ਕਰਦਾ ਸੀ, 20 ਦਿਨ ਬਾਅਦ ਗਿਆ, ਥੋੜ੍ਹੀ ਸੰਗਤ ਬੈਠੀ ਸੀ, ਜਦੋਂ ਵਾਰੀ ਆਈ ਨਾ, ਚਿਹਰਾ ਢਲਿਆ ਜਿਹਾ ਹੋਇਆ, ਅਤੇ ਕਹਿੰਦਾ ਮਹਾਂਪੁਰਸ਼ੋ ਬੇਨਤੀ ਕਰਨੀ। ਹਾਂ ਬਈ। ਕਹਿੰਦਾ ਮਹਾਂਪੁਰਸ਼ੋ ਮੇਰਾ ਤਲਾਕ ਹੋ ਗਿਆ। ਇਹ ਮੈਨੂੰ ਉਹਨੇ ਆਪ ਬਚਨ ਸੁਣਾਇਆ, ਸੰਗਤ ਧਿਆਨ ਦੇਣਾ, ਉੱਤਮ ਵਪਾਰੀ ਕਿਹੜੇ ਦੇਸ਼ 'ਚ ਰਹਿੰਦਾ। ਉਹ ਲੜਕਾ ਕਹਿਣ ਲੱਗਾ ਮਹਾਂਪੁਰਸ਼ੋ ਮੇਰਾ ਤਲਾਕ ਹੋ ਗਿਆ। ਇਸ ਲੜਕੇ ਨੇ ਦਾਸ ਨੂੰ ਬਚਨ ਸੁਣਾਇਆ ਕਿ ਮੇਰੇ ਅੰਦਰ 20 ਦਿਨ ਹੋ ਗਏ ਅੱਗ ਲੱਗੀ ਹੋਈ ਸੀ, ਕਿ ਸਰਕਾਰੇ ਦਰਬਾਰੇ ਜਿੰਨੀ ਮੇਰੀ ਵਾਕਫੀ ਹੈ ਨਾ, ਉਹਦਾ ਲਾਭ ਲੈ ਕੇ ਇਸ ਪਰਿਵਾਰ ਨੂੰ ਨੁਕਸਾਨ ਪਹੁੰਚਾਉਣਾ ਜਿੱਥੇ ਤਲਾਕ ਹੋਇਆ। ਹੱਕ ਸਤਨਾਮ। ਅਤੇ ਕਹਿੰਦਾ ਦੂਜੀ ਅੱਗ ਲੱਗੀ ਸੀ, ਉਹ ਕਿਹੜੀ? ਦੂਜੀ ਅੱਗ ਲੱਗੀ ਸੀ ਕਿ ਇਸ ਲੜਕੀ ਦਾ ਜਿੱਥੇ ਰਿਸ਼ਤਾ ਹੋਇਆ ਇਹਦੇ ਔਗਣ ਫਰੋਲਣੇ ਨੇ, ਕਿਤੇ ਵੀ ਇਹਦੀ ਗੱਲ ਨਹੀਂ ਚੱਲਣ ਦੇਣੀ। ਅਤੇ ਕਹਿੰਦਾ ਜਦੋਂ ਮੇਰੀ ਵਾਰੀ ਆਈ, ਮੈਂ ਆਖਿਆ ਮਹਾਂਪੁਰਸ਼ੋ ਤਲਾਕ ਹੋ ਗਿਆ, ਅਤੇ ਇੱਕ ਹੌਕਾ ਜਿਹਾ ਨਿਕਲਿਆ ਉਹਨਾਂ ਦੇ ਅੰਦਰੋਂ, ਲੁਧਿਆਣੇ ਮਹਾਂਪੁਰਸ਼ ਕਹਿਣ ਲੱਗੇ ਤੂੰ ਮਿਲਣਾ ਸੀ, ਕੋਈ ਨੇਮ ਲੈਣਾ ਸੀ, ਵਿਧ ਬਣਦੀ, ਸਿੱਖੀ 'ਚ ਤਲਾਕ ਨਹੀਂ ਲਿਖੇ। ਇਹ ਹੁਣ ਵੱਖਰਾ ਵਿਸ਼ਾ, ਇਹ ਨਹੀਂ ਮੈਂ ਛੂੰਦਾ। ਗੁਰੂ ਪਿਆਰਿਓ, ਇੰਨੀ ਗੱਲ ਕਹਿ ਕੇ ਨਾ ਵੀ ਤੂੰ ਮਿਲਣਾ ਸੀ, ਨੇਮ ਲੈਣਾ ਸੀ, ਨਾਲ ਹੀ ਹੌਕਾ ਭਰਿਆ ਚੰਗਾ ਕਰਮਾਂ ਦੀ ਖੇਡ, ਵੀ ਕਰਮਾਂ 'ਚ 5 ਮਹੀਨੇ ਲਿਖਿਆ ਹੋਣਾ ਵਸਣਾ ਉਹਦਾ, ਤਾਂ ਹੀ ਵਿਧ ਨਹੀਂ ਬਣੀ ਮਿਲਣ ਦੀ। ਕਹਿੰਦੇ ਚੰਗਾ ਕਰਮਾਂ ਦੀ ਖੇਡ, ਅਤੇ ਕਾਕਾ ਇੱਕ ਕੰਮ ਕਰਨਾ, ਸੰਗਤ ਧਿਆਨ ਦੇਣਾ, ਉੱਤਮ ਵਪਾਰੀ ਕਿੱਥੇ ਰਹਿੰਦਾ? ਇਹ ਲੁਧਿਆਣੇ ਦੇ ਮਹਾਂਪੁਰਸ਼, ਇੱਕ ਜਲੰਧਰ ਦਾ ਸਰੀਰ ਜਿਹਦਾ ਤਲਾਕ ਹੋ ਗਿਆ 5 ਮਹੀਨੇ 'ਚ, ਉਹਨੂੰ ਕਹਿੰਦੇ ਕਾਕਾ ਇੱਕ ਕੰਮ ਕਰਨਾ। ਕਹਿੰਦਾ ਮੇਰੇ ਹੱਥ ਜੁੜ ਗਏ ਜੀ ਹੁਕਮ। ਕਹਿੰਦੇ ਭਾਵੇਂ ਤਲਾਕ ਹੋ ਗਿਆ, ਤੂੰ ਇੱਕ ਬਚਨ ਮੰਨਣਾ, 2 ਪਾਠ ਜਪਜੀ ਸਾਹਿਬ 1 ਸਾਲ ਸਵੇਰੇ ਉੱਠ ਕੇ ਕਰਨੇ ਨੇ ਉਸ ਲੜਕੀ ਦੇ ਭਲੇ ਲਈ। ਆਖੋ ਸਤਨਾਮ। ਧਿਆਨ ਦੇਣਾ, 2 ਪਾਠ ਜਪਜੀ ਸਾਹਿਬ 1 ਸਾਲ ਕਰਨੇ ਨੇ ਲੜਕੀ ਦੇ ਭਲੇ ਲਈ, ਕਿ ਸਤਿਗੁਰੂ ਭਾਵੇਂ ਮੇਰੇ ਨਾਲ ਤਲਾਕ ਹੋ ਗਿਆ ਪਰ ਜਿੱਥੇ ਵੀ ਰਹੇ ਸੁਖੀ ਰਹੇ। ਇਹ ਲੜਕੇ ਨੇ ਬਚਨ ਸੁਣਾਇਆ, ਕਹਿੰਦਾ ਮੇਰੇ ਅੰਦਰ ਅੱਗ ਲੱਗੀ ਪਈ ਹੈ, ਸਰਕਾਰੇ ਦਰਬਾਰੇ ਮਿਲ ਕੇ ਨੁਕਸਾਨ ਪਹੁੰਚਾਉਣਾ, ਇਹਦਾ ਕਿਤੇ ਰਿਸ਼ਤਾ ਨਹੀਂ ਹੋਣ ਦੇਣਾ। ਕਹਿੰਦਾ ਇੱਕ ਸੰਗਤ ਇਹੋ ਜਿਹੇ ਵਪਾਰੀ ਦੀ ਹੋ ਗਈ ਕਿ ਉਹਨੇ ਲੱਗੀ ਹੋਈ ਅੱਗ 'ਤੇ ਇਹੋ ਜਿਹਾ ਪਾਣੀ ਪਾਇਆ, ਜਦੋਂ ਮੈਨੂੰ ਮਿਲਿਆ ਨਾ ਜੀ ਡੇਢ ਮਹੀਨੇ ਬਾਅਦ, ਕਹਿੰਦਾ ਡੇਢ ਮਹੀਨਾ ਹੋ ਗਿਆ ਹੁਣ ਸਵੇਰੇ ਉੱਠ ਕੇ ਪਹਿਲਾਂ ਗੁਟਕਾ ਉਹਦੇ ਨਾਂ ਦਾ ਫੜਦਾ, ਆਖੋ ਸਤਨਾਮ। ਦੇਖੋ ਕਿੱਥੇ ਅੰਦਰ ਕਿਹੜੀ ਅੱਗ, ਅਤੇ ਇੱਕ ਨਾਮ ਜਪਣ ਵਾਲੀ ਨਰਵੈਰ ਰੂਹ ਇੱਕ ਬੁਰਾ ਮੰਗਣ ਵਾਲੇ ਲਈ ਵੀ ਗੁਟਕਾ ਫੜਾ ਦਿੰਦੀ। ਖਾਲਸਾ ਜੀ ਗੱਜ ਕੇ ਆਖੋ ਸਤਨਾਮ। ਦਾਸ ਦਾ ਚੇਤਾ ਆਇਆ, ਇੱਕ ਪੰਕਤੀ ਪੜ੍ਹ ਲਓ, ਐਵੇਂ ਨਹੀਂ ਕਿਹਾ। ਬਾਹਰਲੀ ਦੁਨੀਆਂ 'ਚ ਪੜ੍ਹਾਈ ਅਲੱਗ ਕਰਾਈ ਜਾਏਗੀ, ਸੰਗਤ ਦੀ ਦੁਨੀਆਂ 'ਚ ਪੜ੍ਹਾਈ ਕਰਾਈ ਜਾਏਗੀ ਨਿਰਵੈਰਤਾ ਦੀ। ਇਹ ਪੰਡਾਲ ਬੜਾ ਵੱਡਾ ਬੀਬੀਓ, ਆਪਣੀ ਵਾਰੀ 'ਚ ਤੁਸੀਂ ਵੀ ਜਰਾ ਗੱਜ ਕੇ ਬੋਲਿਓ ਤਾਂ ਕਿ ਆਵਾਜ਼ ਪੂਰੀ ਗੂੰਜਣੀ ਚਾਹੀਦੀ ਹੈ। ਲੱਖਾਂ ਰੁਪਏ ਲੱਗੇ ਨੇ, ਅਤੇ ਗੁਰਮੁਖੋ ਤੁਸੀਂ ਵੀ ਸਾਰੇ ਆਪਣੀ ਵਾਰੀ 'ਚ ਕਿ ਇਹੋ ਜਿਹੇ ਉੱਤਮ ਵਪਾਰੀ ਦਾ ਸੰਗ ਵੀ ਹੋ ਜਾਏ। ਅਤੇ ਮੇਰੇ ਮਹਾਰਾਜ ਕੀ ਕਹਿੰਦੇ ਨੇ, ਇੱਕ ਮਿੰਟ ਪੜ੍ਹ ਲਓ ਜੀ, ਫਿਰ ਥੋੜ੍ਹਾ ਅੱਗੇ ਚੱਲਦੇ ਹਾਂ ਗੁਰੂ ਸਾਹਿਬ ਸੇਵਾ ਲੈਣ। ਸਤ ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ, ਸੰਗਤ ਮਿਲੇ। ਸ਼ਾਬਾਸ਼ ਸਾਰੇ ਗੁਰਮੁਖ ਬਈ। ਸੰਗਤ ਮਿਲੇ ਸੋ
ਸਤ ਸੰਗਤ ਮਿਲੇ ਸੋ ਤਰਿਆ,
ਬੀਬੀਓ
ਮੇਰੇ ਮਾਤੋ ਜੀ,
ਆ ਸੱਚਖੰਡ ਲੱਭਣਾ।
ਸਤ ਸੰਗਤ ਮਿਲੇ ਸੋ ਤਰਿਆ, ਸੰਗਤ ਮਿਲੇ ਸੋ ਤਰਿਆ, ਬਿਸਰ ਗਈ।
ਦੇਖ ਲਓ ਮਹਾਰਾਜ ਨੇ ਕਿਹਾ ਜੀ,
ਬਿਸਰ ਗਈ ਸਭ ਤਾਂਤ ਪਰਾਈ।
ਹੁਣ ਪੁੱਛੋ ਗੁਰੂ ਸਾਹਿਬ ਕਿਵੇਂ ਵਿਸਰੀ ਇਹ ਜਿਹੜੀ ਅੱਗ ਪਰਾਈ ਹੁੰਦੀ, ਈਰਖਾ ਦਵੈਸ਼ ਬੰਦਾ ਇਹਦੇ 'ਚ ਫਸਿਆ ਰਹਿੰਦੇ, ਕਿਵੇਂ ਵਿਸਰਦੀ ਹੈ।
ਬਿਸਰ ਗਈ ਸਭ ਤਾਂਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਹੀ, ਸੰਗਤ ਮਿਲੇ ਸੋ
ਗੁਰੂ ਪਿਆਰਿਓ, ਭਾਵੇਂ ਦਾਸ ਦਾ ਪ੍ਰਕਰਣ ਥੋੜ੍ਹਾ ਜਿਹਾ ਵਿੱਚ ਰਹਿ ਜੇ, ਪਰ ਇੱਕ ਬੇਨਤੀ ਜੇ ਅੱਜ ਇਹ ਪ੍ਰਚਾਰ ਦੀ ਅੱਤ ਲੋੜ ਜੇ, ਅੱਤ ਲੋੜ ਜੇ। ਇਹ ਜਿਹੜੀ ਨਿਰਵੈਰਤਾ ਦੀ ਪੌੜੀ ਅੱਜ ਅੱਤ ਲੋੜ ਹੈ, ਕਿਉਂ ਗੁਰੂ ਪਿਆਰਿਓ ਅੱਗ ਲੱਗੀ ਪਈ ਹੈ। ਕੋਈ ਫੀਲ ਨਾ ਕਰੇ, ਸਮਾਜਿਕ ਦੁਨੀਆ ਇੱਕ ਪਾਸੇ ਰਹਿ ਗਈ, ਘਰੇਲੂ ਦੁਨੀਆ ਇੱਕ ਪਾਸੇ ਰਹਿ ਗਈ, ਧਾਰਮਿਕ ਦੁਨੀਆ 'ਚ ਵੀ ਕੋਈ ਅੱਗੇ ਵੱਧ ਜੇ ਤਾਂ ਬਰਦਾਸ਼ਤ ਹੋਣਾ ਔਖਾ ਹੈ। ਖਾਲਸਾ ਜੀ, ਇਹ ਅੰਦਰ ਖੁਸ਼ੀ ਹੋਵੇ ਦੂਜੇ ਨੂੰ ਅੱਗੇ ਵਧਿਆ ਵੇਖ ਕੇ, ਇਹ ਕਿੱਥੋਂ ਮਿਲੇਗੀ ਜਿਨ੍ਹਾਂ ਨੇ ਨਿਰਵੈਰਤਾ ਕਮਾਈ ਹੈ ਉਹਨਾਂ ਦੀ ਸੰਗਤ ਕਰਕੇ। ਇੱਕ ਗੱਲ ਮੈਨੂੰ ਯਾਦ ਆ ਗਈ, ਇਹ 6 ਮਹੀਨੇ ਕਿ 8 ਮਹੀਨੇ, ਵਾਹਿਗੁਰੂ ਮਾਫੀ ਦੇਣੀ, ਕੁਝ 6-8-10 ਸਾਲ ਪਹਿਲੀ ਬਾਤ ਹੈ। ਇੱਕ ਪਰਿਵਾਰ ਗਿਆ ਜੀ ਮਨੀਕਰਨ, ਅਤੇ 40 ਕਿਲੋਮੀਟਰ ਜੇ ਮਨੀਕਰ ਰਹਿੰਦਾ ਸੀ, ਰਾਤ ਰੁਕੇ ਕਿਤੇ, ਅਤੇ ਖਾਲਸਾ ਜੀ ਧਿਆਨ ਦੇਣਾ, ਜਦੋਂ ਸਵੇਰੇ ਉੱਠੇ ਤੇ ਕਾਰ ਚੋਰੀ ਹੋ ਗਈ। ਕਾਰ ਮਨ ਬੜਾ ਖਰਾਬ ਹੋਇਆ, ਕਾਰ ਚੋਰੀ ਹੋ ਗਈ ਹੈ, ਕੋਈ ਹੋਰ ਕਨਵੈਂਸ ਕਰਕੇ ਸੋਚਿਆ ਵੀ ਹੁੰਦੇ ਜਾਈਏ। ਇਹ ਮੈਂ ਉਦੋਂ ਦੀ ਗੱਲ ਸੁਣਾ ਰਿਹਾ ਜਦੋਂ ਉੱਥੇ ਸੇਵਾ ਨਿਭਾਉਂਦੇ ਸੀ ਬਾਬਾ ਹਰੀ ਨਾਰਾਇਣ ਜੀ। ਖਾਲਸਾ ਜੀ, ਹੁਣ ਉਹਨਾਂ ਦੀ ਬੱਚੀ ਉੱਥੇ ਗੁਣ ਲਇਓ ਗੁਣ। ਇਹ ਬਾਬਾ ਹਰੀ ਨਾਰਾਇਣ ਜੀ ਦਾ ਮੈਂ ਜੀਵਨ ਪੜਿਆ, ਉਦੋਂ 13 ਫਲੱਸ਼ਾਂ ਹੁੰਦੀਆਂ ਸੀ ਮਨੀਕਰਨ, 13 ਫਲੱਸ਼ਾਂ, ਅਤੇ ਸਵੇਰੇ ਉੱਠ ਕੇ ਫਲੱਸ਼ਾਂ ਆਪ ਧੋਂਦੇ ਸੀ ਸੰਗਤ ਦੀ ਸੇਵਾ ਸਮਝ ਕੇ। ਗਾ ਕੇ ਆਖੋ ਸਤਨਾਮ ਗੁਰੂ ਪਿਆਰਿਓ। ਫਲੱਸ਼ਾਂ ਧੋਣੀਆਂ ਅਤੇ ਕਹਿਣਾ ਕਿ ਮੈਂ ਗੁਰੂ ਨਾਨਕ ਦੇ ਘਰ ਦਾ ਭੰਗੀ ਬਣ ਗਿਆ। ਹਾਏ ਹਾਏ ਹਾਏ, ਐਡਾ ਮਨ ਨਹੀਂ ਗੁਰੂ ਪਿਆਰਿਓ। ਇਹ ਪਰਿਵਾਰ 40 ਕਿਲੋਮੀਟਰ ਕਿਸੇ ਹੋਰ ਕਨਵੈਂਸ ਨੂੰ ਲੈ ਕੇ ਪਹੁੰਚਿਆ, ਦਰਸ਼ਨ ਕੀਤੇ, ਧਿਆਨ ਦੇਣਾ, ਅਤੇ ਕਹਿਣ ਲੱਗੇ ਬਾਬਾ ਜੀ ਮਨ ਬੜਾ ਖਰਾਬ ਹੈ, ਵੀ ਕੀ ਹੋਇਆ? ਕਹਿੰਦੇ ਸਾਡੀ ਕਾਰ ਚੋਰੀ ਹੋ ਗਈ 40 ਕਿਲੋਮੀਟਰ ਪਿੱਛੇ। ਬਾਬਾ ਹਰੀ ਨਾਰਾਇਣ ਜੀ ਮਹਾਂਪੁਰਸ਼, ਵੇਖੋ ਮਹਾਂਪੁਰਸ਼ ਕਿਹੜੇ ਦੇਸ਼ 'ਚ ਰਹਿੰਦਾ, ਗੱਲ ਇਹ ਨਹੀਂ ਕਹਿ ਰਹੇ ਹਾਂ। 2 ਕੁ ਮਿੰਟ ਚੁੱਪ ਰਹੇ ਅਤੇ 2 ਮਿੰਟ ਬਾਅਦ ਕਹਿੰਦੇ ਕਾਰ ਚੋਰੀ ਹੋ ਗਈ ਹੈ। ਜੀ ਹਾਂ। ਅਤੇ ਬਾਬਾ ਹਰੀ ਨਾਰਾਇਣ ਮਹਾਂਪੁਰਸ਼ ਕਹਿੰਦੇ ਫਿਰ ਇੱਕ ਕੰਮ ਕਰੋ ਜੀ, ਦੱਸੋ। ਕਹਿੰਦੇ ਗੁਟਕੇ ਫੜ ਲਓ ਅਤੇ 51 ਪਾੜ ਸੁਖਮਨੀ ਸਾਹਿਬ ਦੇ ਕਰੋ ਚੋਰ ਦੇ ਭਲੇ ਲਈ। ਹਕੋ ਸਤਨਾਮ। ਵੇਖੋ ਇਹ ਉਲਟੀ ਪੜ੍ਹਾਈ ਹੈ। ਉਹ ਜਿਹੜੇ ਪਰਿਵਾਰ ਦੇ 5 ਜੀ ਸੀ, 5, ਇੱਕ ਵਿੱਚ 22 ਸਾਲ ਦਾ ਮੁੰਡਾ ਸੀ ਉਹਨਾਂ ਦਾ, ਅਤੇ ਨੌਜਵਾਨ ਪੀੜ੍ਹੀ ਦਾ ਥੋੜ੍ਹਾ ਜਿਹਾ ਖੂਨ ਗਰਮ ਹੁੰਦਾ। ਉਹ 22 ਸਾਲ ਦੇ ਮੁੰਡੇ ਨੂੰ ਨਾ ਥੋੜ੍ਹਾ ਜਿਹਾ ਵੀਰ ਰਸ ਆ ਗਿਆ ਅਤੇ ਕਹਿੰਦਾ ਬਾਬਾ ਜੀ ਨਾਲੇ ਸਾਡੀ ਕਾਰ ਚੋਰੀ ਹੋ ਗਈ, ਨਾਲੇ ਚੋਰ ਵਾਸਤੇ ਗੁਟਕੇ ਫੜੀਏ। ਆਖੋ ਸਤਨਾਮ। ਨਾਲੇ ਉਹਦੇ ਭਲੇ ਲਈ ਗੁਟਕੇ ਫੜੀਏ। ਤੁਸੀਂ ਕਹਿੰਦੇ ਹੋ ਗੁਟਕੇ ਫੜ ਲਓ ਅਤੇ 51 ਪਾੜ ਸੁਖਮਨੀ ਸਾਹਿਬ ਦੇ ਕਰੋ ਚੋਰ ਦੇ ਭਲੇ ਲਈ। ਵੇਖੋ ਕਿਹੜੇ ਦੇਸ਼ 'ਚ ਰਹਿੰਦਾ ਉੱਤਮ ਵਪਾਰੀ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਾਨਾ ਢਾਏ, ਦੇਹੀ ਰੋਗ ਨਾਲ ਲੱਗਈ ਪੱਲੇ ਸਭ ਕੁਛ ਪਾਏ। ਜਦੋਂ 22 ਸਾਲ ਦੇ ਨੌਜਵਾਨ ਨੇ ਕਿਹਾ ਨਾ ਜੀ ਸਾਡੀ ਕਾਰ ਚੋਰੀ ਹੋ ਗਈ ਅਤੇ ਅਸੀਂ ਗੁਟਕੇ ਫੜੀਏ ਚੋਰ ਦੇ ਭਲੇ ਲਈ, ਅਤੇ ਬਾਬਾ ਹਰੀ ਨਾਰਾਇਣ ਜੀ ਮਹਾਂਪੁਰਸ਼ ਕਹਿਣ ਲੱਗੇ ਹਾਂ ਮੈਨੂੰ ਵਿਸ਼ਵਾਸ ਹੈ ਜਦੋਂ ਤੁਸੀਂ ਗੁਟਕੇ ਲੈ ਕੇ 51 ਪਾੜ ਸੁਖਮਨੀ ਸਾਹਿਬ ਦੇ ਚੋਰ ਦੇ ਭਲੇ ਲਈ ਕਰੋਗੇ ਉਹਦੇ ਅੰਦਰ ਦੇ ਖਿਆਲ ਵੀ ਤੁਹਾਡੇ ਵਾਸਤੇ ਬਦਲਣੇ ਸ਼ੁਰੂ ਹੋ ਜਾਣਗੇ। ਗਜ ਕੇ ਆਖੋ ਸਤਨਾਮ। ਜਾਂ ਕਿਤੇ ਛੱਡ ਜਾਏਗਾ ਕਾਰ, ਜਾਂ ਮਿਲ ਜਾਏਗੀ, ਜਾਂ ਵਾਪਸ ਕਰ ਜਾਏਗਾ, ਜਾਂ ਕਿਧਰੇ ਛੱਡ ਜਾਏਗਾ, ਵਿੱਧ ਬਣ ਜਾਏਗੀ। ਕਿਉਂ? ਉਹਦੇ ਅੰਦਰ ਦੇ ਖਿਆਲ, ਜਦੋਂ ਤੁਸੀਂ ਉਹਦੇ ਲਈ ਭਲਾ ਮੰਗਣਾ ਸ਼ੁਰੂ ਕਰਤਾ ਉਹ ਵੀ ਅੰਦਰ ਦੇ ਖਿਆਲ ਉਹਦੇ ਬਦਲਣੇ ਸ਼ੁਰੂ ਹੋ ਜਾਣਗੇ। ਇੱਕ ਦੂਜੀ ਗੱਲ ਕਹੀ, ਉਹ ਵੀ ਮੈਂ ਕਹਿ ਜਾਵਾਂ। ਕਹਿਣ ਲੱਗੇ ਮੰਨ ਲਓ 51 ਪਾੜ ਤੁਸੀਂ ਕਰਦੇ ਹੋ, ਕਾਰ ਤਾਂ ਵੀ ਨਹੀਂ ਲੱਭਦੀ ਅਤੇ ਮਨ ਨਾ ਡੇਗਿਓ। ਦੇਖੋ ਮਨ ਨਾ ਡੇਗਿਓ ਮਹਾਂਪੁਰਸ਼, ਮਨ ਨੂੰ ਇੱਥੇ ਰੱਖਣਾ ਕਿ ਚੋਰ ਨੇ ਸਾਡਾ ਮਾੜਾ ਨਹੀਂ ਕੀਤਾ, ਭਲਾ ਹੀ ਕੀਤਾ। ਇਸ ਕਾਰ ਵਿੱਚ ਜਿਹੜਾ 40 ਕਿਲੋਮੀਟਰ ਸਫ਼ਰ ਹੈਗਾ ਸੀ, ਪਤਾ ਨਹੀਂ ਸਾਡਾ ਐਕਸੀਡੈਂਟ ਹੋਣਾ ਸੀ, ਅਸੀਂ 5 ਜੀਆਂ ਨੇ ਮਰ ਜਾਣਾ ਸੀ ਕਿ ਜ਼ਖਮੀ ਹੋਣਾ ਸੀ, ਉਹਨੇ ਕਾਰ ਲਿਜਾ ਕੇ ਭਲਾ ਹੀ ਕੀਤਾ। ਆਖੋ ਸਤਨਾਮ। ਇਹੋ ਜੀ ਬੈਟਰੀ ਚਾਰਜ ਕਰਕੇ ਭੇਜੀ ਕਿ ਡਿੱਗਿਆ ਹੋਇਆ ਮਨ ਖੜਾ ਕਰਕੇ ਭੇਜਿਆ? ਖਾਲਸਾ ਜੀ ਇੱਕ ਵਾਰੀ ਪੜੋ ਪਿਆਰ ਦੇ ਨਾਲ, ਕੋਈ ਵਾਂਝਾ ਨਾ ਰਵੇ।
ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰਿਆ, ਸੰਗਤ ਮਿਲੇ ਸੋ ਤਰਿਆ, ਸਤ ਸੰਗਤ ਮਿਲੇ ਸੋ ਤਰੇ ਪਵੀਬੀਓ। ਮੇਰੇ ਮਾਤੋ ਜੀ, ਮੇਰੇ ਮਾਤੋ ਜੀ,
ਇੱਕ ਗੱਲ ਨੋਟ ਕਰੋ, ਆ ਜਿਸ ਅਸਥਾਨ 'ਤੇ ਤੁਸੀਂ ਬੈਠੇ ਹੋ, ਜਿਨ੍ਹਾਂ ਵੱਲੋਂ ਸਮਾਗਮ ਅੱਜ ਦੇ ਹੋ ਰਹੇ ਨੇ, ਇਹਨਾਂ ਦੇ ਸਿਰ ਦੇ ਉੱਤੇ ਜਿਨ੍ਹਾਂ ਦੀ ਅਸੀਸ ਹੈ ਭਾਈ ਘਨੱਈਆ ਜੀ ਦੀ, ਓਏ ਗੁਰੂ ਪਿਆਰਿਓ, ਉਹਨਾਂ ਦਾ ਇਤਿਹਾਸ ਕਿਤੇ ਪੜ੍ਹੀਏ। ਹਾਏ ਹਾਏ, ਸ਼ਾਮ ਨੂੰ ਜੰਗ ਸਮਾਪਤ ਹੋ ਜਾਂਦੀ ਸੀ। ਸ਼ਾਮ ਨੂੰ ਇਹ ਹੁਣ ਦੀਆਂ ਜੰਗਾਂ ਅਲੱਗ ਨੇ, ਉਦੋਂ ਅਲੱਗ ਹੁੰਦੀਆਂ। ਹੁਣ ਹਥਿਆਰ ਹੋਰ ਚੱਲ ਪਏ, ਹੈਲੀਕਾਪਟਰ ਚੱਲ ਪਏ, ਜਹਾਜ਼ ਚੱਲ ਪਏ, ਸਮੇਂ ਦਾ ਫਰਕ ਪੈ ਗਿਆ। ਸ਼ਾਮਾਂ ਨੂੰ ਜੰਗ ਸਮਾਪਤ ਹੁੰਦੀ ਸੀ, 7 ਵਜੇ ਦਾ ਸਮਾਂ, ਹਨੇਰਾ ਮਿੱਠਾ ਮਿੱਠਾ ਹੋ ਚੁੱਕਾ ਹੈ। ਉੱਧਰਲੀਆਂ ਫੌਜਾਂ ਉੱਧਰ ਨੇ, ਇੱਧਰਲੀਆਂ ਇੱਧਰ ਨੇ, ਕੰਕਰ ਖਿਲਰੇ ਪਏ ਨੇ, ਹਨੇਰਾ ਸ਼ੀਸ਼ੇ ਖਿਲਰੇ ਪਏ ਨੇ, ਬਰੂਦ ਕਈ ਤਰ੍ਹਾਂ ਦਾ ਚੱਲਿਆ ਖਿਲਰਿਆ ਪਿਆ। ਅਤੇ ਗੁਰੂ ਪਿਆਰਿਓ, ਇਹ ਹਨੇਰੇ ਵਿੱਚੋਂ ਆਵਾਜ਼ ਆ ਰਹੀ ਸੀ, ਆਵਾਜ਼, ਹਾਏ ਪਾਣੀ, ਹਾਏ ਪਾਣੀ। ਦੇਖੋ ਉੱਤਮ ਵਪਾਰੀ ਕਿੱਥੇ ਰਹਿੰਦਾ ਹੈ। ਅਤੇ ਭਾਈ ਘਨੱਈਆ, ਕੰਕਰ ਖਿਲਰੇ ਪਏ ਨੇ, ਬਰੂਦ ਖਿਲਰੇ ਪਏ ਨੇ, ਜੰਗ ਸਮਾਪਤ ਹੋ ਚੁੱਕੀ, ਸ਼ਾਮ ਨੂੰ ਹਨੇਰਾ ਪੈ ਚੁੱਕਾ, ਅਤੇ ਖਿਲਰੇ, ਕੰਕਰ, ਬਰੂਦ, ਸ਼ੀਸ਼ਿਆਂ ਇਹਦੇ ਵਿੱਚ ਵੀ ਲੱਭਦੇ ਫਿਰਦੇ ਨੇ ਹਨੇਰੇ ਵਿੱਚ, ਕਿ ਕਿੱਥੋਂ ਆਵਾਜ਼ ਆ ਰਹੀ, ਹਾਏ ਪਾਣੀ, ਹਾਏ ਪਾਣੀ। ਅਤੇ ਕਹਿੰਦੇ ਜਦੋਂ ਬੰਦਾ ਹਨੇਰਾ ਹੋਵੇ ਨਾ ਜੀ, ਅਤੇ ਆਵਾਜ਼ ਵਾਲੇ ਦੀ ਆਵਾਜ਼ ਦੇ ਸਿਹਤ 'ਤੇ ਬੰਦਾ ਲੱਭਦਾ, ਆਵਾਜ਼ ਕਿੱਥੋਂ ਆ ਰਹੀ। ਭਾਈ ਘਨੱਈਆ ਜੀ ਜਦੋਂ ਪਹੁੰਚੇ ਤਾਂ ਉਸ ਜਗ੍ਹਾ 'ਤੇ ਜਿੱਥੋਂ ਆਵਾਜ਼ ਆ ਰਹੀ ਸੀ, ਇੱਕ ਮੁਖੀ ਪਠਾਨਾਂ ਦਾ ਅਤੇ ਚਾਹ ਚੜ੍ਹ ਗਿਆ ਕਿ ਮੈਨੂੰ ਉਹ ਮਿਲ ਗਿਆ ਹੈ ਜਿਹਨੂੰ ਪਿਆਸ ਲੱਗੀ ਹੈ। ਅਤੇ ਮਸ਼ਕ ਕੋਲ ਸੀ, ਕਹਿੰਦੇ ਜਦੋਂ ਪਾਣੀ ਮੂੰਹ 'ਚ ਪਾਇਆ ਨਾ ਜੀ, ਪਾਣੀ ਅੰਦਰ ਘੱਟ ਜਾਵੇ, ਮੁੱਖ 'ਤੇ ਜ਼ਿਆਦਾ ਪਵੇ, ਅਤੇ ਮੁੱਖ ਭਰਿਆ ਪਿਆ ਸੀ ਜ਼ਖਮਾਂ ਦੇ ਨਾਲ, ਅਤੇ ਜਦੋਂ ਪਾਣੀ ਜ਼ਖਮਾਂ 'ਤੇ ਪਵੇ ਤਾਂ ਉਹ ਹੋਰ ਉੱਚੀ ਰੋਵੇ, ਅੰਦਰ ਘੱਟ ਜਾਵੇ, ਜ਼ਖਮਾਂ 'ਤੇ ਜ਼ਿਆਦਾ ਪਵੇ। ਅਤੇ ਭਾਈ ਘਨੱਈਆ ਜੀ ਨਾ ਚੌਂਕੜਾ ਮਾਰ ਕੇ ਬਹਿ ਗਏ, ਅਤੇ ਉਹਦਾ ਸਿਰ ਆਪਣੀ ਗੋਦੀ 'ਚ ਲੈ ਲਿਆ। ਆਖੋ ਸਤਨਾਮ। ਵੇਖੋ ਮੁਸਲਮਾਨ ਜਿਹੜਾ ਦੁਸ਼ਮਣ ਦੇ ਰੂਪ 'ਚ ਹੱਲਾ ਕਰ ਰਿਹਾ, ਇਹ ਕੈਸੀ ਪੜ੍ਹਾਈ ਹੈ। ਖਾਲਸਾ ਜੀ ਕਹਿੰਦੇ ਹੁਣ ਥੋੜ੍ਹਾ ਥੋੜ੍ਹਾ ਪਾਣੀ ਛੱਡਦੇ ਆ, ਉਹਦੇ ਮੁੱਖ 'ਚ ਪਾਉਂਦੇ ਆ, ਜਦੋਂ ਕਹਿੰਦੇ 2-4-5 ਘੁੱਟ ਉਹਦੇ ਅੰਦਰ ਗਏ ਨਾ, ਤੇ ਸੁਚੇਤ ਹੋ ਗਿਆ। ਹੁਣ ਹਨੇਰਾ ਸੀ, ਸੰਗਤ ਧਿਆਨ ਦੇਣਾ, ਮੈਂ ਇਤਿਹਾਸ ਪੜ੍ਹ ਕੇ ਹੈਰਾਨ ਰਹਿ ਗਿਆ। ਹਨੇਰਾ ਸੀ, ਜਦੋਂ ਬੰਦਾ ਸੁਚੇਤ ਹੋਇਆ ਨਾ ਜੀ, ਜਲ ਛਕਣ ਵਾਲਾ, ਤੇ ਸੁਚੇਤ ਹੋ ਕੇ ਜਦੋਂ ਬੈਠਾ ਤੇ ਕਹਿੰਦਾ ਮੈਨੂੰ ਜਿੰਨੇ ਪਾਣੀ ਪਿਆਇਆ, ਮੈਂ ਤੈਨੂੰ ਬਾਦਸ਼ਾਹ ਕੋਲੋਂ ਬੜੀ ਵੱਡੀ ਵਜ਼ੀਰੀ, ਬੜਾ ਵੱਡਾ ਇਨਾਮ ਲੈ ਕੇ ਦਿਆਂਗਾ। ਇਹ ਕੌਣ ਸੀ ਜਿਹਨੂੰ ਪਾਣੀ ਪਿਆਇਆ? ਉੱਥੋਂ ਦੀ ਇੱਕ ਫੌਜ ਦੀ ਟੁਕੜੀ ਦਾ ਮੁਖੀ ਸੀ। ਕਹਿਣ ਲੱਗਾ ਤੂੰ ਮੈਨੂੰ ਜਿੰਨੇ ਪਾਣੀ ਪਿਆਇਆ, ਮੈਂ ਤੈਨੂੰ ਬੜਾ ਇਨਾਮ ਦਿਆਂਗਾ। ਅਤੇ ਅੱਗੋਂ ਭਾਈ ਘਨੱਈਆ ਜੀ ਰਾਤ ਦੇ ਹਨੇਰੇ 'ਚ ਕਹਿੰਦੇ ਨੇ ਮੈਂ ਜਿਸ ਪਿਓ ਦਾ ਪੁੱਤਰ ਹਾਂ, ਮੈਨੂੰ ਤੇਰੇ ਨਾਮ ਦੀ ਲੋੜ ਨਹੀਂ। ਆਖੋ ਸਤਨਾਮ। ਮੈਨੂੰ ਤੇਰੇ ਨਾਮ ਦੀ ਲੋੜ ਨਹੀਂ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ, ਮੈਨੂੰ ਉਹ ਪਿਓ ਮਿਲਿਆ ਜਿਹਦੇ ਕੋਲ ਸਭ ਕੁਝ ਹੈ। ਕਹਿੰਦੇ ਉਹ ਜਿਹਨੂੰ ਪਾਣੀ ਪੀ ਕੇ ਸੁਚੇਤਤਾ ਆਈ ਸੀ, ਇੱਕ ਫੌਜ ਦੀ ਉੱਥੋਂ ਦੀ ਟੁਕੜੀ ਦਾ ਮੁਖੀ ਪਠਾਨਾਂ ਦਾ, ਕਹਿੰਦਾ ਉਹ ਗੁਰੂ ਦੇ ਸਿੱਖਾ, ਤੈਨੂੰ ਭੁਲੇਖਾਂ 'ਤੇ ਨਹੀਂ ਪੈ ਗਿਆ? ਉਹ ਰਾਤ ਦੇ ਹਨੇਰੇ ਵਿੱਚ ਤੂੰ ਭੁੱਲ 'ਤੇ ਨਹੀਂ ਗਿਆ, ਭੁਲੇਖਾਂ 'ਤੇ ਨਹੀਂ ਪੈ ਗਿਆ, ਤੂੰ ਜਿਹਨੂੰ ਪਾਣੀ ਪਿਆਇਆ, ਮੈਂ ਮੁਸਲਮਾਨ ਹਾਂ ਅਤੇ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਸਿੱਖਾਂ 'ਤੇ ਹਮਲਾ ਕਰਨ ਵਾਲਾ ਵਾਂ। ਅਤੇ ਭਾਈ ਘਨੱਈਆ ਕਹਿੰਦੇ ਮੈਨੂੰ ਭੁਲੇਖਾ ਨਹੀਂ ਪਿਆ, ਮੈਨੂੰ ਪਤਾ ਮੈਂ ਤੈਨੂੰ ਪਾਣੀ ਪਿਆ ਰਿਹਾ, ਪਰ ਮੇਰੇ ਗੁਰੂ ਦਾ ਹੁਕਮ ਹੈ ਜੰਗ ਦੇ ਮੈਦਾਨ ਵਿੱਚ ਪਾਣੀ ਕੋਈ ਵੀ ਮੰਗੇ ਨਾ ਨਹੀਂ ਕਰਨੀ। ਇੱਕ ਪੰਕਤੀ ਪੜ੍ਹ ਲਈਏ ਜੀ, ਇਹ ਕੈਸਾ ਗੁਰੂ ਘਰ ਹੈ ਖਾਲਸਾ ਜੀ। ਸਿਰਫ ਪਛਾਣਨ ਦੀ ਲੋੜ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਪਛਾਣਨ ਦੀ। ਯਾਦ ਰੱਖਣਾ 17 ਜੰਗਾਂ ਕਲਗੀਧਰ ਜੀ ਨੇ ਲੜੀਆਂ ਨੇ, ਪਰ ਇਹ ਨਾ ਸਮਝਣਾ ਕਿਸੇ ਨਾਲ ਵੈਰ ਸੀ। ਕਦੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਨਾ ਵੇਖੋਗੇ, ਤੁਹਾਨੂੰ ਇੱਕ ਬੁੱਕਲ 'ਚ ਮੁਸਲਮਾਨ ਬੈਠਾ ਨਜ਼ਰ ਆਏਗਾ, ਪੀਰ ਬੁੱਧੂ ਸ਼ਾਹ ਜਿਹਨੂੰ ਆਪਣਾ ਕੰਘਾ ਅਤੇ ਕੰਘੇ ਦੇ ਕੇਸ ਭੇਟਾ ਕੀਤੇ, ਆਖੋ ਸਤਨਾਮ। ਕਦੀ ਦੂਜੀ ਬੁੱਕਲ 'ਚ ਵੇਖੋਗੇ ਤੇ ਤੁਹਾਨੂੰ ਭਾਈ ਨੰਦ ਲਾਲ ਹਿੰਦੂ ਬੈਠਾ ਨਜ਼ਰ ਆਏਗਾ, ਜਿਹਦੀ ਬਾਣੀ ਵੀ ਹਰਿਮੰਦਰ ਸਾਹਿਬ ਦੇ ਅੰਦਰ ਪੜ੍ਹੀ ਜਾਂਦੀ, ਆਖੋ ਸਤਨਾਮ। ਨਾਸਰੋ ਮਨਸੂਰ ਔਰ ਖਾਲਸਾ ਜੀ, ਇੱਕ ਪੜ੍ਹ ਲਓ ਪਹਿਲੇ ਲਾਈਨ। ਇੱਕ ਐਸਾ ਘਰ ਹੈ ਜੀ ਤੇਰੇ ਪਾਣੇ ਸਰਬੱਤ ਦਾ ਭਲਾ, 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 ਇੱਕ ਗੱਲ ਪੜ੍ਹ ਕੇ ਮੈਂ ਹੈਰਾਨ ਹੋ ਗਿਆ। ਦੇਖੋ ਜੰਗ ਦਾ ਮੈਦਾਨ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਅਸੂਲ ਬਣਾਇਆ ਸੀ ਸੱਤ ਬੰਦਿਆਂ 'ਤੇ ਵਾਰ ਨਹੀਂ ਕਰਨਾ, ਜੰਗ ਦਾ ਮੈਦਾਨ। ਆਪਣੇ ਪਿਓ ਦੀਆਂ ਜੰਗਾਂ ਨੂੰ ਕਿਤੇ ਪੜ੍ਹੋਗੇ, ਇਹ ਜ਼ੁਲਮ ਰੋਕਣ ਲਈ ਹੋਈਆਂ ਨੇ, ਜੰਗਾਂ ਵੀ ਨਿਰਵੈਰ ਨੇ, ਨਿਰਵੈਰ। ਸੱਤ ਬੰਦਿਆਂ 'ਤੇ ਵਾਰ ਨਹੀਂ ਲਿਖਿਆ, ਧਿਆਨ ਦੇਣਾ, ਔਰਤ 'ਤੇ ਵਾਰ ਨਹੀਂ, ਬੱਚੇ 'ਤੇ ਵਾਰ ਨਹੀਂ, ਬਜ਼ੁਰਗ 'ਤੇ ਵਾਰ ਨਹੀਂ। ਖਾਲਸਾ ਜੀ, ਕੋਈ ਆਪਣੀ ਦਸਤਾਰ ਬੰਨਦਾ ਪਿਆ, ਸਿਰ 'ਤੇ ਕੱਪੜਾ ਬੰਨਦਾ ਪਿਆ, ਉਹਦੇ 'ਤੇ ਵਾਰ ਨਹੀਂ। ਕੋਈ ਸੁੱਤਾ ਪਿਆ ਉਹਦੇ 'ਤੇ ਵਾਰ ਨਹੀਂ, ਪਿੱਠਾਂ 'ਲੇ ਬੰਨੇ ਉਹ ਵਾਰ ਨਹੀਂ, ਕੋਈ ਸ਼ਰਨ ਆ ਗਿਆ ਉਹਦੇ 'ਤੇ ਵਾਰ ਨਹੀਂ। ਆਹ ਤੁਹਾਡੇ ਪਿਓ ਦੇ ਜੰਗ ਦੇ ਮੈਦਾਨ 'ਚ ਵੀ ਅਸੂਲ ਹੁੰਦੇ ਸੀ, ਆਖੋ ਸਤਨਾਮ। ਕਹੋ ਇੱਕ ਵਾਰੀ ਪਿਆਰ ਦੇ ਨਾਲ ਜੀ, ਤੇਰੇ ਪਾਣੇ ਸਰਬੱਤ ਦਾ ਭਲਾ, ਤੇਰੇ ਪਾਣੇ ਸਰਬੱਤ ਦਾ ਭਲਾ, ਬੀਬੀਓ ਸਾਰੇ ਗੁਰਮੁਖ,
ਤੇਰੇ ਪਾਣੇ ਸਰਬੱਤ ਦਾ ਭਲਾ, ਤੇਰੇ ਪਾਣੇ ਸਰਬੱਤ ਦਾ ਭਲਾ,
ਨਹੀਂ ਤੇ ਫੀਲ ਨਾ ਕਰਨਾ। ਜੰਗ ਦੇ ਮੈਦਾਨ 'ਚ ਕਹਿੰਦੇ ਸਭ ਕੁਝ ਜਾਇਜ਼ ਹੁੰਦਾ, ਪਰ ਕਲਗੀ ਧਰ ਮਹਾਰਾਜ ਜੀ ਦਾ ਪੜ੍ਹੋ ਇਤਿਹਾਸ, ਇਹ ਸੱਤ ਬੰਦਿਆਂ 'ਤੇ ਮਨਾਈ ਹੁੰਦੀ ਸੀ ਵਾਰ ਦੀ। ਔਰਤ 'ਤੇ ਵਾਰ ਨਹੀਂ, ਬਜ਼ੁਰਗ 'ਤੇ ਵਾਰ ਨਹੀਂ, ਬੱਚੇ 'ਤੇ ਵਾਰ ਨਹੀਂ, ਸ਼ਰਨ ਆਏ 'ਤੇ ਵਾਰ ਨਹੀਂ, ਸੁੱਤੇ 'ਤੇ ਵਾਰ ਨਹੀਂ, ਦਸਤਾਰ ਜਾਂ ਕੱਪੜਾ ਸਿਰ 'ਤੇ ਕੋਈ ਬੰਨਦਾ ਪਿਆ ਉਹਦੇ 'ਤੇ ਵਾਰ ਨਹੀਂ, ਪਿੱਠ 'ਲੇ ਬੰਨਿਓ ਵਾਰ ਨਹੀਂ। ਗੱਜ ਕੇ ਆਖੋ ਸਤਨਾਮ। ਇਹ ਸਟੇਜ ਤੋਂ ਕਹਿੰਦਾ, ਜਿਸ ਦਿਨ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਸਮਝੋਗੇ, ਕਿਤੇ ਪਛਾਣ ਲਓਗੇ, ਹੱਥ ਟੱਡ ਕੇ ਕਹੋਗੇ, ਜਿੰਨੇ ਜਨਮ ਲਵਾਂ ਗੁਰੂ ਗੋਬਿੰਦ ਸਿੰਘ ਮਹਾਰਾਜ, ਉਸ ਮਾਂ ਦੇ ਘਰ ਲਵਾਂ ਜਿਹੜੀ ਮੈਨੂੰ ਜਨਮ ਤੋਂ ਜਪਜੀ ਸਾਹਿਬ ਨਾਲ ਜੋੜ ਦੇਵੇ। ਉਹ ਗੁਰੂ ਪਿਆਰੇ, ਉਹ ਪਛਾਣਨ ਦੀ ਲੋੜ ਹੈ। ਇਹ ਨਾ ਜੀ, ਭਾਈ ਕਨ੍ਹਈਆ ਜੀ ਕਹਿੰਦੇ, ਮੈਨੂੰ ਪਤਾ ਤੂੰ ਕੌਣ ਹੈ, ਐ ਉੱਤਮ ਵਪਾਰੀ, ਮੈਨੂੰ ਪਤਾ ਤੂੰ ਕੌਣ ਹੈ, ਪਰ ਮੇਰੇ ਗੁਰੂ ਦਾ ਹੁਕਮ ਹੈ, ਜੰਗ ਦੇ ਮੈਦਾਨ 'ਚ ਪਾਣੀ ਕੋਈ ਵੀ ਮੰਗੇ ਨਾ ਨਹੀਂ ਕਰਨੀ। ਸੰਗਤ ਧਿਆਨ ਦੇਣਾ ਜੀ, ਇਹ ਕਿਤੇ ਪੜ੍ਹੋ ਸਾਖੀ, ਕਿਉਂਕਿ ਇਸ ਟਕਸਾਲ ਵੱਲੋਂ ਭਾਈ ਕਨ੍ਹਈਆ ਜੀ ਦੀ ਮਲਮ ਡੱਬੀ ਦੀ ਬਖਸ਼ਿਸ਼ ਨੂੰ ਵੀ ਇਹ ਦਿਹਾੜਾ ਨਾਲ ਸਮਰਪਿਤ ਹੈ। ਇਹ ਤਾਂ ਮੈਂ 5 ਮਿੰਟ ਵਿੱਚ ਇਹ ਜ਼ਿਕਰ ਆ ਗਿਆ। ਇਹ ਜਿਹਨੂੰ ਪਾਣੀ ਪਿਆਇਆ ਸੀ ਨਾ ਜੀ, ਇਹ ਟੁਕੜੀਆਂ ਹੁੰਦੀਆਂ ਫੌਜ ਦੀਆਂ, ਉਹਦਾ ਮੁਖੀ ਹੁੰਦਾ। ਇਹ ਜਿਹੜਾ ਸਰੀਰ ਸੀ ਟੇਬਲ ਦੇ ਉੱਤੇ ਪਾਣ ਦਾ ਬੀੜਾ, ਇਹ ਜਦੋਂ ਭੇਜਦੇ ਨਾ ਬਾਦਸ਼ਾਹ, ਇਹ ਉਹਨਾਂ ਦਾ ਰਿਵਾਜ ਹੁੰਦਾ, ਟੇਬਲ ਰੱਖ ਕੇ ਨਾ ਉੱਤੇ ਪਾਣ ਦਾ ਬੀੜਾ ਰੱਖ ਦਿੰਦੇ ਆ। ਅਤੇ ਕੀ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਜੀ ਨੂੰ, ਹੁਣ ਉਹ ਲਫ਼ਜ਼ ਮੈਂ ਨਹੀਂ ਵਰਤ ਸਕਦਾ, ਬਈ ਜਿਵੇਂ ਵੀ ਜੀਂਦਾ ਜਾਂ ਕਿਵੇਂ ਪਕੜ ਕੇ ਲਿਆਵੇ, ਉਹ ਇਹ ਬੀੜਾ ਚੁੱਕੇ। ਇਹ ਉਹ ਸਰੀਰ ਸੀ ਜਿਹਨੇ ਬੀੜਾ ਚੁੱਕ ਕੇ ਆਖਿਆ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਲੈ ਕੇ ਆਵਾਂਗਾ, ਆਖੋ ਸਤਨਾਮ। ਅਤੇ ਕੀ ਕਹਿੰਦਾ ਉਹ ਗੁਰੂ ਕੇ ਸਿੱਖਾਂ ਭਾਈ ਕਨ੍ਹਈਆ ਜੀ ਨੂੰ, ਮੈਂ ਪਾਣ ਦਾ ਬੀੜਾ ਚੁੱਕ ਕੇ ਕਸਮ ਖਾ ਕੇ ਆਇਆ ਵਾਂ, ਗੁਰੂ ਗੋਬਿੰਦ ਸਿੰਘ ਜੀ ਨੂੰ ਲਿਆਉਣ ਦੀ ਪਰ ਮੇਰਾ ਹੁਣ ਹਥਿਆਰ ਨਹੀਂ ਚੁੱਕਿਆ ਜਾ ਸਕਦਾ, ਤੇਰੇ ਕੋਲੋਂ ਮੈਂ ਇਹ ਸੁਣ ਲਿਆ ਕਿ ਉਹ ਗੁਰੂ ਗੋਬਿੰਦ ਸਿੰਘ ਦਾ ਮਾਰਗ ਕੀ ਹੈ। ਆਖੋ ਸਤਨਾਮ। ਤੇ ਗੁਰੂ ਦੇ ਸਿੱਖਾ, ਮੈਂ ਵਾਪਸ ਵੀ ਨਹੀਂ ਜਾ ਸਕਦਾ, ਮੈਨੂੰ ਮਾਰ ਦੇਣਗੇ। ਮੈਂ ਗੁਰੂ ਕਲਗੀਆਂ ਵਾਲੇ ਦੇ ਇਹੋ ਜਿਹਾ ਉਹਦੇ ਸਿੱਖ, ਇਹੋ ਜਿਹਾ ਉਹਦਾ ਮਾਰਗ, ਉੱਧਰ ਵਾਰ ਵੀ ਨਹੀਂ ਕਰ ਸਕਦਾ। ਤੇ ਮੇਰੀ ਤੇ ਅੱਲਾ ਅੱਗੇ ਇੱਕੋ ਪੁਕਾਰ ਹੈ ਕਿ ਤੇਰੇ ਵਰਗੇ ਰੰਗੇ ਹੋਏ ਸਿੱਖ ਦੇ ਚਰਨਾਂ ਵਿੱਚ ਮੇਰਾ ਖੀਰਲਾ ਵੇਲਾ ਆ ਜਾਵੇ। ਗੱਜ ਕੇ ਆਖੋ ਸਤਨਾਮ। ਤੋ ਖਾਲਸਾ ਜੀ, ਅੱਗੇ ਚੱਲਦੇ ਹਾਂ, 10-12 ਮਿੰਟ ਰਹਿ ਗਏ। ਉੱਤਮ ਵਪਾਰੀ, ਇਹਦੇ ਕੋਲ ਦਵੈਸ਼ ਨਹੀਂ ਹੁੰਦੀ, ਵੈਰ ਨਹੀਂ ਹੁੰਦਾ, ਈਰਖਾ ਨਹੀਂ ਹੁੰਦੀ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ। ਉੱਤਮ ਵਪਾਰੀ ਦੀ ਨਿਸ਼ਾਨੀ ਅਗਲੀ, ਸਿਰ ਹੁਣ ਬੋਲ ਕੇ ਲੰਘ ਜਾਂਦੇ ਹਾਂ, ਤੁਸੀਂ ਹੈਰਾਨ ਜੇ ਹੋਵੋਗੇ। ਉੱਤਮ ਵਪਾਰੀ ਨੂੰ ਦਰਗਾਹ ਵਿੱਚੋਂ ਗੁਪਤ ਪਹਿਰੇ ਵੀ ਮਿਲੇ ਹੁੰਦੇ ਨੇ। ਆਖੋ ਸਤਨਾਮ। ਗੁਪਤ ਪਹਿਰਾਂ ਨਾਲ ਹੁੰਦਾ ਇਹਨਾਂ ਦੇ। ਗੁਰ ਸੱਚੇ ਬੱਧਾ ਥਿਓ, ਰਖਵਾਲੇ ਗੁਰ ਦਿੱਤੇ। ਹੁਣ ਮੈਂ ਇਹਨੂੰ ਵੇਰ ਵਿੱਚ ਨਹੀਂ ਲੈਣਾ, ਕਈ ਗੱਲਾਂ ਨਹੀਂ ਖੋਲ ਸਕਦਾ। ਗੁਰੂ ਪਿਆਰਿਓ, ਵਿਸ਼ਵ ਸ਼ਾਂਤੀ ਕਿਤਾਬ ਸੰਤ ਅਤਰ ਸਿੰਘ ਜੀ ਦੀ ਪੜ੍ਹੋ। ਇੱਕ ਬੜੇ ਪਿਆਰ ਵਾਲੇ ਨੇ ਆਖਿਆ ਸੀ ਕਿ ਮਹਾਂਪੁਰਸ਼ੋ, ਕਦੀ ਕਦੀ ਤੁਹਾਡੇ ਨਾਲ ਨੀਲੇ ਪੀਲੇ ਬਾਣਿਆਂ 'ਚ ਝਲਕਾਂ ਜੀ ਪੈਂਦੀ ਹੈ। ਅਤੇ ਸੰਤ ਅਤਰ ਸਿੰਘ ਜੀ ਕਹਿੰਦੇ, ਇਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਸ਼ਹੀਦੀ ਫੌਜਾਂ ਦਾ ਪਹਿਰਾ ਹੈ। ਆਖੋ ਸਤਨਾਮ। ਪਹਿਰਾ ਹੈ ਇਹ, ਗੁਪਤ ਰਖਵਾਲੇ ਮਿਲੇ ਹੁੰਦੇ ਨੇ ਉੱਤਮ ਵਪਾਰੀ। ਅਗਲੀ ਗੱਲ, ਗੁਪਤ ਖਜ਼ਾਨਾ, ਇਹ ਵੀ ਇਹਨਾਂ ਨੂੰ ਦਰਗਾਹ 'ਚੋਂ ਪ੍ਰਾਪਤ ਹੁੰਦਾ। ਕਦੀ ਵੀ ਉੱਤਮ ਵਪਾਰੀ ਦਾ ਕੋਈ ਕੰਮ ਰੁਕਦਾ ਨਹੀਂ। ਆਖੋ ਸਤਨਾਮ। ਇਹਨਾਂ ਨੂੰ ਗੁਪਤ ਖਜ਼ਾਨਾ ਬਖਸ਼ਿਸ਼ ਹੋਇਆ ਹੁੰਦਾ। ਇਹ ਉੱਤਮ ਵਪਾਰੀ। ਹੁਣ ਮੱਧਮ ਵਪਾਰੀ, ਜਪ ਤਪ ਸੰਗਤ, ਹੁਣ ਥੋੜ੍ਹਾ ਜਿਹਾ ਦਿਮਾਗ ਕਥਾ 'ਚ ਰੱਖੇ। ਉੱਤਮ ਵਪਾਰੀ ਜਪ ਤਪ ਸਾਧਨਾ ਬੰਦਗੀ ਸੇਵਾ ਸਿਮਰਨ ਕਰਕੇ ਬ੍ਰਹਮ 'ਚ ਲੀਨ ਹੋ ਕੇ ਜਾਂਦੇ ਨੇ। ਮੱਧਮ ਵਪਾਰੀ, ਇਹ ਮੱਧਮ ਵਪਾਰੀ ਪੰਡਾਲ 'ਚ ਕਾਫੀ ਬੈਠੇ ਹੋਣਗੇ, ਬਹੁਤੇ ਨਹੀਂ, ਕੁਝ ਚੰਦ ਜਿਹੜੇ ਤੀਜੇ ਨੰਬਰ 'ਤੇ ਬੋਲਾਂਗਾ ਨਾ, ਉਹ ਲਾਈਨਾਂ ਲੱਗੀਆਂ ਹੋਣਗੀਆਂ। ਆਪੋ ਸਤਨਾਮ। ਮੱਧਮ ਵਪਾਰੀ ਧਿਆਨ ਨਾਲ ਸੁਣਿਓ, ਉਹ ਕਿਹੜੇ ਨੇ? ਜਪ ਤਪ ਸਾਧਨਾ ਬੰਦਗੀ ਸੇਵਾ ਸਿਮਰਨ ਕਰਕੇ ਬ੍ਰਹਮ 'ਚ ਲੀਨ ਨਹੀਂ ਹੋ ਸਕੇ, ਪਰ ਜਦੋਂ ਦਰਗਾਹ 'ਚ ਗਏ ਤਾਂ ਵੀ ਇਹਨਾਂ ਨੂੰ ਵਾਹਿਗੁਰੂ ਨੇ ਗਲਵੱਕੜੀ 'ਚ ਲਿਆ। ਕਿਉਂ? ਨਾਮ ਦੀ ਪੂੰਜੀ ਵਧਾ ਕੇ ਜਾਂਦੇ ਨੇ, ਘਾਟਾ ਨਹੀਂ ਪਾ ਕੇ ਜਾਂਦੇ। ਆਖੋ ਸਤਨਾਮ। ਇਹ 2 ਨੰਬਰ ਮੱਧਮ ਵਪਾਰੀ, ਜਪ ਤਪ ਸਾਧਨਾ ਬੰਦਗੀ ਸੇਵਾ ਸਿਮਰਨ ਕਰਕੇ ਉਤਲੀ ਪੌੜੀ ਤੱਕ ਨਹੀਂ ਪਹੁੰਚ ਸਕੇ, ਮੱਧਮ, ਬ੍ਰਹਮ 'ਚ ਲੀਨ ਨਹੀਂ ਹੋ ਸਕੇ, ਪਰ ਗੁਰੂ ਪਿਆਰਿਓ ਦਰਗਾਹ 'ਚ ਗਏ ਤਾਂ ਵੀ ਵਾਹਿਗੁਰੂ ਨੇ ਗਲਵੱਕੜੀ 'ਚ ਲਿਆ, ਘਾਟਾ ਨਹੀਂ ਪਾ ਕੇ ਆਏ, ਪੂੰਜੀ ਵਧਾ ਕੇ ਆਏ ਨੇ। ਤੁਹਾਨੂੰ ਕਿਸੇ ਨੂੰ ਅਜੇ ਨਾ ਪਤਾ ਲੱਗਾ ਹੋਵੇ ਤਾਂ ਮੈਂ ਬੇਨਤੀ ਕਰਦੇ ਹਾਂ, ਅੰਮ੍ਰਿਤਸਰ ਵਿੱਚ ਇੱਕ ਸੱਜਣ ਦਾਸ ਕੋ ਆਇਆ ਕਿ ਮੈਂ ਆਪਣੀ ਭੈਣ ਦੇ ਘਰ ਕੀਰਤਨ ਕਰਾਉਣਾ। ਮੈਂ ਕਿਹਾ ਸਾਡੀ ਭੇਟਾ ਹੈ? ਅਤੇ ਕਹਿੰਦਾ ਮੈਂ ਤਾਂ ਸੁਣਿਆ ਸੀ ਨਿਸ਼ਕਾਮ। ਮੈਂ ਕਿਹਾ ਭੇਟਾ ਹੈ ਕਿ ਤੁਹਾਨੂੰ 101 ਪਾਠ ਸੁਖਮਨੀ ਸਾਹਿਬ ਦੇ ਕਰਨੇ ਪੈਣਗੇ, ਫਿਰ ਵਾਰੀ, ਕਿਸੇ ਬਹਾਨੇ ਕੋਈ ਜੁੜੇ ਪਾਣੀ ਨਾ, ਹੋਰ ਕੋਈ ਲਾਲਚ ਨਹੀਂ। ਮੈਨੂੰ ਕਹਿੰਦਾ ਕਰ ਲਾਂਗੇ, ਤਰੀਕ ਦਿਓ, ਸੰਗਤ ਧਿਆਨ ਦੇਣਾ ਜੀ। ਮੈਨੂੰ ਕਹਿਣ ਲੱਗਾ ਕਰ ਲਾਂਗੇ, ਤਰੀਕ ਦਿਓ, ਮੇਰੇ ਮਨ 'ਚ ਕੁਦਰਤੀ ਆ ਗਿਆ, ਪਤਾ ਨਹੀਂ ਕਰੇ ਨਾ ਕਰੇ। ਮੈਂ ਕਿਹਾ ਇੱਕ ਗੱਲ ਦੱਸੋ ਭਾਈ ਸਾਹਿਬ, ਤੁਹਾਡਾ ਨਿਤਨੇਮ ਕਿੰਨਾ? ਮੈਂ ਪੁੱਛਾਂ ਸਹੀ ਕਿੱਥੇ ਖੜਾ। ਮੱਧਮ ਵਪਾਰੀ, ਮੈਂ ਕਿਹਾ ਨਿਤਨੇਮ ਕਿੰਨਾ? ਅਤੇ ਮੈਨੂੰ ਕਹਿੰਦਾ ਆਉਂ ਹੱਥ ਜੋੜ ਕੇ, ਬੜੀ ਸੋਝੀ ਸੀ ਉਹਨੂੰ, ਹੱਥ ਜੋੜ ਕੇ ਸਿਰ ਝੁਕਾ ਕੇ ਕਹਿੰਦਾ ਜੀ, ਗੁਰੂ ਨਾਨਕ ਦੀ ਕਿਰਪਾ ਨਾਲ 84 ਪਾਠ ਜਪਜੀ ਸਾਹਿਬ ਸਤਿਗੁਰੂ ਰੋਜ਼ ਦਾਸ ਤੋਂ ਸੇਵਾ ਲੈਂਦੇ ਨੇ। ਹੁਣ ਮੇਰਾ ਖਿਆਲ ਅੰਦਾਜ਼ਾ ਲਾ ਲੈਣਾ ਮਤਲਬ ਵਪਾਰੀ ਕੌਣ ਹੁੰਦਾ ਹੈ। ਜਦੋਂ ਉਹਨੇ ਕਿਹਾ ਨਾ 84 ਪਾਟ ਜਪਜੀ ਸਾਹਿਬ ਰੋਜ਼ ਸੇਵਾ ਲੈਂਦੇ ਤੇ ਮੈਂ ਕਿਹਾ ਕਿਤੇ ਉਂਝ ਹੀ ਨਾ ਕਹਿੰਦਾ ਹੋਵੇ। ਮੈਂ ਕਿਹਾ ਭਾਈ ਸਾਹਿਬ 84 ਪਾਠ ਕਿਵੇਂ ਕਰਦੇ ਹੋ, ਧਿਆਨ ਦੇਣਾ। ਤੇ ਕਹਿੰਦਾ ਮੈਂ ਦਰਜੀ ਹਾਂ, ਇਹ ਦਰਜੀ ਸੀ। ਤੇ ਕਹਿੰਦਾ ਸਤਿਗੁਰੂ 21 ਪਾਠ ਜਪਜੀ ਸਾਹਿਬ ਚੌਂਕੜੇ 'ਤੇ ਸੇਵਾ ਲੈਂਦੇ ਆ। ਹੁਣ ਮੈਂ ਟਾਈਮ ਕਿਉਂਕਿ ਪੂਰੇ ਸੂਰੇ ਨੇ, ਚੌਂਕੜੇ ਦਾ ਮਤਲਬ ਇਹ ਨਹੀਂ ਵੀ ਲੱਤ ਨਹੀਂ ਲਾਉਣੀ, ਘਬਰਾ ਨਾ ਜਾਣਾ। ਇੱਕ ਚੌਂਕੜੇ ਦਾ ਮਤਲਬ ਹੁੰਦਾ ਕਿ ਵਿੱਚ ਕੁਝ ਛਕਣਾ ਨਹੀਂ, ਕੋਈ ਟੈਲੀਫੋਨ ਅਟੈਂਡ ਨਹੀਂ ਕਰਨਾ, ਦੁਨਿਆਵੀ ਗੱਲ ਨਹੀਂ ਕਰਨੀ। ਖਲੋ ਜਾਓ, ਕੁਰਸੀ 'ਤੇ ਬਹਿ ਜਾਓ, ਭੁੰਜੇ ਚੌਂਕੜਾ ਮਾਰ ਲਓ, ਇਹ ਇੱਕ ਚੌਂਕੜਾ ਹੀ ਹੈ, ਵਿੱਚ ਦੁਨਿਆਵੀ ਕੰਮ ਨਾ ਆਵੇ। ਕਹਿੰਦਾ 21 ਪਾਠ ਜਪਜੀ ਸਾਹਿਬ ਦੇ ਇੱਕ ਚੌਂਕੜੇ 'ਤੇ ਸਤਿਗੁਰੂ ਸੇਵਾ ਲੈਂਦੇ ਹੈ। ਅਤੇ ਕਹਿੰਦਾ ਫਿਰ ਮੈਂ ਚਲੇ ਜਾਂਦਾ ਵਾਂ 9:30 ਕਾਰੋਬਾਰ 'ਤੇ, ਧਿਆਨ ਦੇਣਾ। ਅਤੇ ਕਹਿੰਦਾ ਮੈਂ ਨਾ ਨਿੱਕਾ ਜਿਹਾ ਲੱਕੜ ਦਾ ਬਕਸਾ ਬਣਾਇਆ, ਉਹਦੇ ਵਿੱਚ ਇੱਕ ਪਾਰਟੀਸ਼ਨ ਪਾਈ ਹੈ, ਲੱਕੜ ਦੇ ਬਕਸੇ 'ਚ ਨਾ ਨਿੱਕੀ ਜਿਹੀ ਫੱਟੀ ਲਾਈ ਹੈ। ਅਤੇ ਕਹਿੰਦਾ 63 ਦਾਣੇ ਛੋਲਿਆਂ ਦੇ, ਵੇਖੋ ਉਹਨੇ ਆਪਣੀ ਰੂਟੀਨ ਬਣਾਈ ਹੈ, 63 ਦਾਣੇ ਛੋਲਿਆਂ ਦੇ ਲੱਕੜ ਦੇ ਇੱਕ ਖਾਨੇ 'ਚ ਪਾ ਦੇਣਾ। ਕਹਿੰਦਾ ਨਾਲ ਨਾਲ ਮੈਂ ਕੱਪੜੇ ਸੀ ਵੀ ਜਾਂਦਾ, ਨਾਲ ਨਾਲ ਜਪਜੀ ਸਾਹਿਬ ਅੰਦਰ ਪੜੀ ਜਾਂਦਾ, ਜਦੋਂ ਪਾਠ ਪੂਰਾ ਹੁੰਦਾ ਇੱਕ ਦਾਣਾ ਛੋਲਿਆਂ ਦਾ ਚੁੱਕਣਾ ਅਤੇ ਦੂਜੇ ਖਾਲੀ ਖਾਨੇ 'ਚ ਪਾ ਦੇਣਾ। ਦੂਜਾ ਪਾਠ ਮੁੱਕਦਾ ਦਾਣਾ ਛੋਲਿਆਂ ਦਾ ਚੁੱਕਦਾ ਖਾਲੀ 'ਚ ਪਾ ਦੇਣਾ। ਕਹਿੰਦਾ ਤਕਰੀਬਨ ਰਾਤੀ 6 ਤੱਕ ਸਤਿਗੁਰੂ 63 ਦਾਣੇ ਛੋਲਿਆਂ ਦੇ ਇੱਧਰ ਦੇ ਉੱਧਰ ਲੈ ਜਾਂਦੇ। ਹੱਕ ਸਤਨਾਮ। ਹੁਣ ਸੰਗਤ ਅੰਦਾਜ਼ਾ ਲਾ ਲਓ ਇਹ ਬੰਦਾ ਕੌਣ ਹੋਏਗਾ ਜਿਹਦਾ 84 ਪਾਠ ਜਪਜੀ ਸਾਹਿਬ ਰੋਜ਼ ਦਾ ਨਿਤਨੇਵੇਂ। ਇਹੋ ਜਿਹਾ ਬੰਦੇ ਦੀ ਜਦੋਂ ਮੌਤ ਹੋਏਗੀ, ਭਾਵੇਂ ਬ੍ਰਹਮ 'ਚ ਲੀਨ ਨਹੀਂ ਵੀ ਹੋ ਸਕਿਆ, ਪਰ ਨਿਰੰਕਾਰ ਇਹਨੂੰ ਗਲਵੱਕੜੀ 'ਚ ਲਏਗਾ ਕਿ ਨਾਮ ਦੀ ਪੂੰਜੀ ਵਧਾ ਕੇ ਆਇਆ। ਆਖੋ ਸਤਨਾਮ। ਵਧਾ ਕੇ ਆਇਆ। ਇੱਕ ਸਟੇਜ ਤੋਂ ਮੈਂ ਉੱਠਿਆ ਜੀ, ਮੈਨੂੰ ਇੱਕ ਸੱਜਣ ਕਹਿਣ ਲੱਗੇ, ਕਹਿੰਦੇ ਜੀ ਨਿਰੰਕਾਰ ਕਿੱਥੇ ਗਲਵੱਕੜੀ 'ਚ ਲੈਂਦਾ, ਐਵੇਂ ਤੁਸੀਂ ਕਥਾ ਸੁਣਾਉਂਦੇ ਰਹਿੰਦੇ ਹੋ। ਆਖੋ ਸਤਨਾਮ। ਵਾਹਿਗੁਰੂ ਕਿੱਥੇ ਕੋਈ ਨਾਮ ਦੀ ਪੂੰਜੀ ਵਧਾਉਣ ਵਾਲੀ ਗੱਲ। ਫਿਰ ਮੈਂ ਜੀ ਸ਼ਬਦ ਲੱਭਿਆ ਧੰਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਕਿ ਕੋਈ ਸ਼ਬਦ ਹੈਗਾ ਜਿਹਦੇ 'ਚ ਲਿਖਿਆ ਹੋਵੇ ਦੂਜੇ ਵਪਾਰੀ ਦਾ ਜ਼ਿਕਰ। ਅਤੇ ਸ਼ਬਦ ਮੈਨੂੰ ਫਿਰ ਲੱਭਿਆ, ਉਹ ਮੈਂ ਇੱਕ ਮਿੰਟ ਪੰਕਤੀ ਪੜ੍ਹਨ ਲੱਗਾ ਤਾਂ ਕਿ ਇਸ ਪੰਡਾਲ 'ਚ ਵੀ ਕਿਸੇ ਦੇ ਮਨ 'ਚ ਸ਼ੰਕਾ ਨਾ ਰਹਿ ਜੇ ਕਿ ਵਪਾਰੀ ਮੱਧਮ ਹੁੰਦਾ ਕਿ ਨਹੀਂ, ਕਿ ਲੀਨ ਨਹੀਂ ਹੋ ਸਕਿਆ ਪਰ ਪੂੰਜੀ ਵਧਾ ਕੇ ਗਿਆ। ਆਓ ਇੱਕ ਮਿੰਟ ਪੜ੍ਹਿਓ ਜੀ, ਬਸ ਫਿਰ ਸਮਾਪਤੀ ਵੱਲ ਆ। ਲੈ ਚੱਲੋ ਹਰ ਜਸ ਵੱਖਰ ਲੈ ਚੱਲੋ, ਸਾਰੇ ਗੁਰਮੁਖ
ਲੈ ਚੱਲੋ ਹਰ ਜਸ ਵੱਖਰ ਲੈ ਚੱਲੋ, ਸ਼ੋ ਦੇਖੇ ਪਤੀਆਏ, ਸ਼ੋ ਦੇਖੇ ਪਤੀਆਏ,
ਵਾਹਿਗੁਰੂ ਸਤਨਾਮ। ਵੇਖੋ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਜੇ, ਭਾਈ ਰੇ ਰਾਮ ਕਹੋ ਚਿੱਤ ਲਾਏ ਹਰ ਜਸ ਵੱਖਰ ਲੈ ਚੱਲੋ, ਸ਼ੋ ਦੇਖੇ ਉਹ ਪਤੀਰ ਜਾਂਦਾ ਗਲਵੱਕੜੀ 'ਚ ਲੈਂਦਾ ਕਿ ਪੂੰਜੀ ਵਧਾ ਕੇ ਆਇਆ, ਇਹ ਮੱਧਮ ਵਪਾਰੀ। ਹੁਣ ਥਰਡ ਕਲਾਸ ਦੇ ਵਪਾਰੀ, ਫਿਰ ਨਾ ਸੰਗਤ ਭੁੱਲ ਜੇ, 2-3 ਮਿੰਟ ਰਹਿ ਗਏ ਨੇ। ਉੱਤਮ ਵਪਾਰੀ ਜਪ ਤਪ ਸਾਧਨਾ ਬੰਦਗੀ ਸੇਵਾ ਸਿਮਰਨ ਕਰਕੇ ਪੂੰਜੀ ਵਧਾ ਕੇ ਗਏ। ਮੱਧਮ ਵਪਾਰੀ ਜਪ ਤਪ ਸਾਧਨਾ ਸੇਵਾ ਬੰਦਗੀ ਸਿਮਰਨ ਕਰਕੇ ਲੀਨ ਨਹੀਂ ਹੋ ਕੇ ਗਏ, ਪੂੰਜੀ ਵਧਾ ਕੇ ਗਏ, ਉੱਤਮ ਲੀਨ ਹੋ ਕੇ ਗਏ। ਅਤੇ ਥਰਡ ਕਲਾਸ ਦੇ ਵਪਾਰੀ ਧਿਆਨ ਰੱਖਣਾ ਜੀ, ਜਿਹੜੇ ਚੰਗੇ ਕੰਮ ਵੀ ਕਰਦੇ ਨੇ ਅਤੇ ਦੂਜੇ ਵੀ, ਆਖੋ ਸਤਨਾਮ। ਇਕੱਠੀ ਵੀ ਕਰਦੇ ਨੇ ਡੋਲਦੇ ਵੀ ਨੇ, ਇਕੱਠੀ ਵੀ ਕਰਦੇ ਨੇ ਡੋਲਦੇ ਵੀ ਨੇ, ਇਹ ਖਾਲੀ ਆਉਂਦੇ ਨੇ ਅਤੇ ਖਾਲੀ ਜਾਂਦੇ ਨੇ। ਆਖੋ ਸਤਨਾਮ। ਅੱਜ ਜਿੰਨਾ ਪੰਡਾਲ ਬੈਠਾ ਚੈੱਕ ਕਰੋ ਕਿਤੇ ਅਸੀਂ ਥਰਡ ਕਲਾਸ ਦੇ ਤਾਂ ਨਹੀਂ, ਜਿਨ੍ਹਾਂ ਦੀਆਂ ਕਾਰਾਂ 'ਚ ਸ਼ਬਦਾਂ ਦੀਆਂ ਟੇਪਾਂ ਵੀ ਹੋਣ, ਗਾਣਿਆਂ ਦੀਆਂ ਵੀ ਹੋਣ, ਦੋਵੇਂ ਕੰਮ ਕਰਨੇ ਬਾਬਾ। ਆਖੋ ਸਤਨਾਮ। कार्य शब्द भी सुनांगे, कदी कदी गाने भी सुनांगे। ध्यान देना, शब्द सुनने पुन वधने, दूजी चीज सुननी नाल पुन खत्म होने, दोवें काम करी जाने हैं, चंगे भी दूजे भी। गुरु प्यारे हो नितनेम ही करना है, टीवी ते सीरियल भी वेखने, हको सतनाम धार्मिक किताब भी पढ़नी है, नावल भी पढ़ने हैं। एक थर्ड क्लास के व्यापारी ने अगर अपनी इन्हां च गिणती होवे ते अज हंबला मार के सैकंड क्लास जरूर आयो, ताकि महापुरशां वालों एडा उपराला सफल होवे। जिहड़े चौथी क्लास के व्यापारी ये बिल्कुल निल हुंदे ने, जिंदगी इधर लगी नहीं, ऐसा तो कोई नहीं बैठा होएगा, पर जिहड़े थर्ड क्लास के बैठे होण अज सैकंड विच जरूर आ जाना, ताकि नाम की पूंजी वधा के जाइए। गुरु प्यारिओ सच्चे पातशाह साडे ते कृपा करन, मेहर करन। अज तुसी उस टकसाल दे उपराले दे नाल गुरु चरणा विच जुड़े हो। मैं एक बेनती करदा, गुरु गोबिंद सिंह जी ने इस टकसाल दे माली ने भाई कन्हैया जी, ते जदों शिकायत चली गई ते मलम दी डब्बी झोली च सुट के आखिया सी, नाल नाल मलम भी लाया कर, ते एक बचन कीता जिहड़ा पंथ प्रकाश विच दर्ज है, ए भी अपना पंथ चलावे कबुद्ध करन ते लोक हटावे, कि तुहाडा भी पंथ चलेगा। उस पंथ विचों इस टकसाल जिन्हां दी सेवा इस वेले गुरु प्यारे गुरमुख प्यारियां रूहां इहो जिहे ढंग नाल निभा रही हैं, कि सिखी का प्रचार वध तो वध घर घर विच होवे, सच्चे पातशाह जी दीआं कृपा होण। दास गुरमुख प्यारे मंत हरबंस सिंह जी, संत अमृतपाल सिंह जी, इन्हां दा शुकराना जिन्हां दे प्यार सदका तुहाडे दर्शन नसीब होए। आओ असी सारे व्यापारी हाँ, ते यां ते उत्तम जिते चलो औखा है कोई आ जाए तो कृपा है, महापुरुष ते बैठे ने उन्हां नूं ते कृपा प्राप्त है, ते जिहड़े मध्यम वाले ते जरूर आयो। थर्ड तो निकल के आओ ये पंक्तियां पढ़िए, ते फिर समाप्ति है जी। अगला प्रोग्राम बड़े प्यार नाल सरवण करियो जी। साची व्यापार करो व्यापारी, दरगे निब है खेप तुम्हारी, बड़े प्यार नाल अगला समागम सरवण करो। महापुरशां दा इस गरीब जथे वल्लों शुकराना जिन्हां ने एडा वड्डा उपराला करके बेअंत संगतां नूं सिखी गुरबाणी नाल जोड़न दा उपराला कीता है। सतगुरु दे रोगता ते चढ़दी कला महापुरशां नूं बख्शिश करन, अंग संग सहाई होण। फतेह गज के बुलायो खालसा जी, ढिल्ली ना बुलाना, गज के प्यार बख्शना सारिया संगतां, प्यार नाल आखो वाहिगुरु जी का खालसा, वाहिगुरु जी।